ਸ਼ਲੋਕ ਮਹੱਲਾ ਪਹਿਲਾ। ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ, ਕੈ ਵਿੱਚ ਧਰਤੀ, ਕੈ ਆਕਾਸੀ, ਉਰਦ ਰਹਾ ਸਿਰ ਭਾਰ।
ਸੋਨੇ ਕਾ ਪਰਬਤ ਗੁਫਾ ਕਰੀ, ਭਾਵੇਂ ਤਾਂ ਸੋਨੇ ਦੇ ਪਹਾੜ ਦੇ ਵਿੱਚ ਗੁਫਾ ਹੋਵੇ, ਉਹਦੇ ਵਿੱਚ ਬੈਠ ਜਾਂਦਾ ਗੁਫਾ ਕਰਕੇ। ਕਹਿ ਪਾਣੀ ਪਿਆਲ, ਚਾਹੇ ਪਿਆਲ ਦੇ ਵਿੱਚ ਪਾਣੀ ਦੇ ਵਿੱਚ ਪਤਾਲ ਦੇ ਵਿੱਚ ਅੱਗੇ ਪੈਰ ਚ ਜਾ ਕੇ ਅੱਗੇ ਰਹੇ ਹੀ ਨੇ ਜੀ ਪਤਾਲ ਦੇ ਵਿੱਚ, ਹੁਣ ਵੀ ਪਾਣੀ ਚ ਬਹਿੰਦੇ ਨੇ, ਭਗਤੀ ਕਰਦੇ ਨੇ। ਕਹਿ ਪਾਣੀ ਪਿਆਲ, ਪਾਣੀ ਦੇ ਉੱਤੇ ਨਾ ਰਹਾ, ਪਿਆਲ ਚਲਾ ਜਾਵਾਂ, ਬਿਲਕੁਲ ਥੱਲੇ ਚਲਾ ਜਾਵਾਂ, ਹਾਲ ਉੱਥੇ ਮਰਾਂ ਹੀ ਨਾ। ਕਹਿ ਵਿੱਚ ਧਰਤੀ, ਚਾਹੇ ਧਰਤੀ ਦੇ ਵਿੱਚ ਰਹਾਂ, ਧਰਤੀ ਚ ਵੀ ਗੁਫਾ ਕਰਕੇ ਰਹਿੰਦੇ ਨੇ, ਧਰਤੀ ਚ ਹੋਰ ਵੀ ਜੀਵ ਰਹਿੰਦੇ ਨੇ। ਕਾਇਆ ਕਾਸੀ ਉਰਧਰ ਹਾਂ ਸਿਰ ਭਾਰ, ਕਾਇਆ ਕਾਸ਼ ਦੇ ਵਿੱਚ ਪੁੱਠਾ ਲੜਕਾ ਸਿਰ ਭਾਰ, ਇੱਥੇ ਉਰਧ ਲਫ਼ਜ਼ ਵਰਤੇ ਉਰਧ, ਉਰਧਰ ਰਹਾਂ ਸਿਰ ਭਾਰ, ਇੱਥੇ ਸਿਰ ਭਾਰ ਲਫ਼ਜ਼ ਨਾਲ ਲਾਇਆ। ਉੱਥੇ ਉਰਧ ਤਪ ਆਇਆ, ਜਿੱਥੇ ਉਰਧ ਤਪ ਕਰਤਾ ਆਇਆ ਲਫ਼ਜ਼ ਗਰਭ ਦੇ ਵਿੱਚ, ਉਰਧ ਤਪ ਕਰਤੇ ਸਾਥ ਸਾਥ ਸਿਮਰਤ ਪ੍ਰਹਿ, ਉੱਥੇ ਆ ਸਿਰ ਭਾਰ ਵਾਲੇ ਅੰਤ ਕਰ ਲਏ। ਉੱਥੇ ਉਰਧ ਤਪ ਹੈ, ਤਪ ਪੁੱਠਾ ਕਰਦਾ, ਤਪ ਮਾਇਆ ਨੂੰ ਜੋੜਨ ਵਾਲਾ ਕਰਦਾ, ਮਾਇਆ ਨੂੰ ਜੁੜ ਕੇ ਕਰਦਾ, ਮਾਇਆ ਵਾਸਤੇ ਕਰਦਾ, ਸਰੀਰ ਵਾਸਤੇ ਤਪ ਕਰਦਾ, ਉਰਧ ਤਪ ਇਹਨੂੰ ਕਹਿੰਦੇ ਨੇ। ਇੱਥੇ ਉਰਧ ਸਿਰ ਭਾਰ ਹੈ, ਸਰੀਰ ਕਰਕੇ ਸਿਰ ਭਾਰ ਹੈ, ਸਰੀਰ ਤਾਂ ਹੈਗਾ, ਪੁੱਠਾ ਲੜਕਦਾ ਸਿਰ ਭਾਰ, ਦੋਵੇਂ ਲਫ਼ਜ਼ ਅੱਡ ਅੱਡ ਵਰਤੇ ਨੇ, ਅਰਥ ਇੱਕੋ ਕਰ ਲਏ ਇਹਨਾਂ ਨੇ।
ਉਰ ਕਰ ਕਾਇਆ ਕੱਪੜ ਪਹਿਨਾ, ਧੋਵਾ ਸਦਾ ਕਾਰ, ਬੱਗਾ ਰੱਤਾ ਪੀਲਾ, ਕਾਲਾ ਬੇਦਾ ਕਰੀ ਪੁਕਾਰ।
ਉਰ ਕਰੀ ਕਾਇਆ, ਭਾਵੇਂ ਕਾਇਆ ਦੇ ਵਿੱਚ ਨਿਵਾਸ ਕਰਾਂ, ਕਾਇਆ ਜੋਗੀ ਕਰਦਾ ਨਿਵਾਸ, ਜੋਗੀ ਕੀ ਕਰਦਾ, ਸਰੀਰ ਦੇ ਪਿੱਛੇ ਹੀ ਰਹਾਂ ਮੈਂ, ਸਰੀਰ ਤੋਂ ਬਾਹਰ ਨਾ ਜਾਵਾਂ। ਤ੍ਰਿਕੁਟੀ ਦੇ ਤ੍ਰਿਕੁਟੀ ਜਿਹੜੀ ਕਿ ਸਰੀਰ ਹੈ ਕਾਇਆ, ਭਾਵੇਂ ਨੂੰ ਕਾਇਆ ਸਮਝਦਾ, ਕਾਇਆ ਹੈ ਨੀ, ਉਹਨਾਂ ਦੀ ਭਾਸ਼ਾ ਚ ਕਾਇਆ ਹੀ ਹੈ। ਉਰ ਕਰੀ ਕਾਇਆ, ਚਾਹੇ ਕਾਇਆ ਨੂੰ ਹੀ ਆਪਣਾ ਨਿਵਾਸ ਸਥਾਨ ਬਣਾ ਲਾਂਗਾ, ਬਾਹਰਲੇ ਸਰੀਰ ਨੂੰ ਵੀ, ਬਾਹਰ ਨੀ ਜਾਣ ਕਾਇਆ ਤੋਂ।
ਠੀਕ ਹੈ ਜੀ। ਕੱਪੜ ਪਹਿਰਾ
ਕਾਇਆ ਕਿਹੜੀ, ਉਰ ਕਰੀ ਕਾਇਆ ਕੱਪੜ, ਨਾਲ ਕੱਪੜ ਲਾਤਾ ਕਾਇਆ ਦੇ, ਸਰੀਰ ਦੇ ਨਾਲ ਕੱਪੜ ਲਾਤਾ, ਨੂੰ ਜਾਂਦਾ ਇਹਦਾ ਮਤਲਬ ਬਾਹਰਲਾ, ਬਾਹਰ ਨੀ ਕਾਇਆ, ਬਾਹਰਲਾ ਸਰੀਰ। ਪਹਿਰਾਂ ਧੋਵਾ, ਜਿਹੜਾ ਪਹਿਨਿਆ ਹੋਇਆ ਸਰੀਰ ਹੈ ਇਹਨੂੰ ਚਾਹੇ ਧੋਂਦਾ ਹੀ ਰਹੋ, ਧੋਂਦੇ ਵੀ ਨੇ ਜੋਗੀ, ਹੋਰ ਵੀ ਧੋਣ ਦੇ ਲੱਗੇ ਹੋਏ ਨੇ ਪਾਣੀ ਜਹਾ, ਦੇਹ ਅਨੇਕ ਸ਼ੁੱਧ ਕਹਾ ਹੋਏ ਕਾਚੀ ਭੀਤ, ਜਲ ਧੋਵੇ ਇਹ ਦੇਹ ਅਨੀਤ, ਜਲ ਨਾਲ ਧੋਦਾ ਰਹਿੰਦਾ ਦੇਹ ਨੂੰ ਲਗਾਤਾਰ ਨਿਤ ਪ੍ਰਤ, ਸਦਾ ਇਹਨੂੰ ਧੋਦਾ ਰਹਾ ਚਾਹੇ ਕਿਆ ਇਹ ਕੰਮ ਕਰਾਂ।
ਪਦ ਛੇ ਸਹੀ ਦੱਸਿਓ। ਪੁਰ ਕਰ ਕਾਇਆ ਇੱਥੇ ਰੁਕਣਾ ਕਿ ਅੱਗੇ ਜਾਣਾ? ਪੁਰ ਕਰ ਕਾਇਆ, ਫਿਰ ਕੱਪੜ ਪਹਿਰਾ, ਧੋਵਾ ਸਦਾ ਕਾਰ, ਇਹ ਹੋਣਾ ਚਾਹੀਦਾ।
ਆਪਾਂ ਤੋੜ ਕੇ ਪੜਾਂਗੇ, ਕੱਪੜ ਕਿਹੜਾ ਦੇਹੀ ਦੀਪਕ ਲੱਗ ਜੂਗਾ ਫਿਰ।
ਅੱਛਾ ਜੀ।
ਪੁਰ ਕਰ ਕਾਇਆ ਕੱਪੜ, ਕੱਪੜ ਪਹਿਰਾਂ ਧੋਵੋ, ਇਹੀ ਸਰੀਰ ਧੋਣਾ ਨਾ, ਇਹੀ ਸਰੀਰ ਧੋਣਾ।
ਅੱਛਾ ਜੀ।
ਚਾਹੇ ਇਕੱਠਾ ਪੜ ਲਓ, ਪੁਰ ਕਰ ਕਾਇਆ ਕੱਪੜ ਪਹਿਰਾਂ ਧੋਵਾ ਸਦਾ
ਕਾਰ।
ਹਾਂ, ਇਹੀ ਕੰਮ ਲੱਗਿਆ ਰਹਾਂ, ਇਹੀ ਕੰਮ ਲੱਗਿਆ ਰਹਾਂ, ਕਾਇਆ ਕੱਪੜ ਨੂੰ ਧੋਦਾ ਰਹਾਂ,
ਕਾਰ ਦੇ ਵਿੱਚ ਲੱਗਿਆ ਰਹਾਂ। ਹਾਂਜੀ, ਸਿਹਾਰੀ ਹੈ, ਠੀਕ ਹੈ ਜੀ।
ਬੱਗਾ ਰੱਤਾ, ਚਿੱਟੇ ਕੱਪੜੇ ਹੋਣ ਚਾਹੇ ਲਾਲ ਕੱਪੜੇ ਪਾਲਣ,
ਅੱਛਾ ਜੀ,
ਪੀਲਾ ਪੀਲੇ ਕੱਪੜੇ ਪਾਲਣ ਚਾਹੇ ਕੋਈ ਫਰਕ ਨੀ ਪੈਂਦਾ, ਕਾਲਾ ਕਾਲੇ ਕੱਪੜੇ ਪਾਲਣ ਤਾਂ ਵੀ ਕੋਈ ਫਰਕ, ਵੇਦਾਂ ਕਰੀ ਪੁਕਾਰ ਲਗਾਤਾਰ ਵੇਦ ਪੜ੍ਹਦਾ ਰਹੋ। ਇਹ ਚਾਰ ਪ੍ਰਕਾਰ ਦੇ ਲੋਕ ਕੱਪੜੇ ਪਾ ਕੇ ਵੇਦ ਪੜ੍ਹਦੇ ਰਹੇ ਨੇ, ਸਲਮਾਨ ਵੀ ਜਿਹੜੇ ਸਰਬਣ ਵੇਦ ਦੇ ਵਿੱਚ ਹੋਈ ਨੇ, ਉਹ ਕਾਲੇ ਕੱਪੜੇ ਪਾਉਂਦੇ ਨੇ, ਪੱਗੇ ਕੱਪੜੇ ਵੀ ਪਾ ਸਕਦਾ, ਲਾਲ ਵੀ ਪਾ ਸਕਦਾ, ਪੀਲੇ ਵੀ ਪਾ ਸਕਦਾ, ਇਹਦੇ ਨਾਲ ਕੋਈ ਨੀ ਫਰਕ ਪੈਂਦਾ, ਕਾਲੇ ਵੀ ਪਾ ਸਕਦਾ। ਵੇਦਾਂ ਕਰੀ ਪੁਕਾਰ, ਵੇਦਾਂ ਨੂੰ ਉੱਚੀ ਉੱਚੀ ਪੁਕਾਰਦਾ ਰਹਾਂ, ਪੜ੍ਹਦਾ ਰਹਾਂ,
ਅੱਛਾ ਜੀ,
ਕੋਈ ਕੁਚੀ ਨੀ। ਰਾਮਾਮਲਧਾਰੀ ਵਕੀਲ ਜਿਹੜੇ ਹੈ ਜੈਦੀ ਨੇ,
ਹਾਂਜੀ
ਇਹ ਚਾਹੇ ਕੁਚੀਲ ਹੋ ਕੇ, ਕੁਚੀਲ ਹੋਰ ਵੀ ਤੇ ਕਈ ਰਹਿੰਦੇ ਨੇ ਜਿਹੜੇ ਬੜੀਆਂ ਬੁੜੀਆਂ ਗੱਲ ਨੇ ਜੋਗੀਆਂ ਚੋ, ਮਲਧਾਰੀ ਉਹ ਮਲ ਮੂਤਰ ਆਪਣੇ ਰੱਖਦੇ ਨੇ ਕਿਤੇ ਨਾ ਕਿਤੇ, ਕੋਈ ਫੱਬਾ ਲਵੇੜ ਕੇ ਰੱਖਦੇ ਨੇ ਰਾਮ ਮਲਧਾਰੀ।
ਦੁਰਮਤ ਮਤ ਵਿਕਾਰ,
ਹਾਂ ਦੁਰਮਤ ਵਿਕਾਰ, ਇਹ ਸਾਰੀਆਂ ਦੁਰਮਤ ਦੀਆਂ ਮਤਾਂ ਨੇ, ਇਹ ਵਿਕਾਰਾਂ ਨਾਲ ਜੋੜ ਕੇ ਹੀ ਰੱਖਦੀਆਂ ਨੇ, ਇਹ ਵਿਕਾਰੀ ਮਤਾਂ ਨੇ, ਵਿਕਾਰ ਇਹਦੇ ਨਾਲ ਦੂਰ ਨਹੀਂ ਹੁੰਦੇ, ਇਹ ਸਭ ਦੁਰਮਤ ਹੈ, ਵਿਕਾਰ ਮਤਾਂ ਨੇ, ਵਿਕਾਰਾਂ ਨੂੰ ਛਡਾਉਂਦੀਆਂ ਨੇ, ਵਿਕਾਰਾਂ ਨੂੰ ਜੋੜ ਕੇ ਰੱਖਦੀਆਂ ਨੇ, ਵਿਕਾਰਾਂ ਦਾ ਖਿਲਾਫ ਨਹੀਂ ਕੋਈ ਵੀ ਮਤ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕੋਈ ਵੀ ਨਹੀਂ ਕਰਾਉਂਦੀਆਂ ਨੇ।
ਨਾ ਹੋ ਨਾ ਮੈਂ ਨਾ ਹਾਂ ਹੋਵਾਂ ਨਾਨਕ ਸ਼ਬਦ ਵਿਚਾਰ,
ਹਾਂ ਪਰ ਜੇ ਸ਼ਬਦ ਵਿਚਾਰ ਕਰੇ ਅਸਲੀ ਮਤ ਸ਼ਬਦ ਵਿਚਾਰ, ਗੁਰਬਾਣੀ ਵਿਚਾਰ, ਗੁਰਬਾਣੀ ਵਿਚਾਰ ਹੀ ਨਾਮ ਜਪਣ, ਨਾ ਹੋ ਨਾ ਅੰਦਲਾ, ਅੰਦਲਾ ਰਹਿੰਦਾ ਹੋ ਵਿੱਚ ਆਇਆ ਹੋ ਵਿੱਚ ਗਿਆ, ਨਾ ਅੰਦਲਾ ਰਹਿੰਦਾ, ਨਾ ਮੈਂ ਨਾ ਮੈਂ ਬਾਹਰਲਾ ਰਹਿੰਦਾ, ਦੋਵੇਂ ਨੀ ਰਹਿੰਦੇ, ਨਾ ਹੋਵਾ ਨਾ ਦੁਬਾਰਾ ਜਨਮ ਲਵਾਂ ਫਿਰ ਮੈਂ, ਨਾ ਹੋਵਾ ਦੁਬਾਰਾ ਜਨਮ ਨਹੀਂ ਹੁੰਦਾ ਫਿਰ, ਹੋਰ ਮੈਂ ਖਤਮ ਹੋ ਜਾਂਦੀ ਹੈ, ਹੁਣ ਦੁਬਾਰਾ ਜਨਮ ਨਹੀਂ ਲੈਂਦਾ, ਮੁੜ ਕੇ ਹੋਮ ਨਹੀਂ ਰਹਿੰਦਾ, ਨਾਨਕ ਸ਼ਬਦ ਵਿਚਾਰ, ਨਾਨਕ ਕਹਿੰਦੇ ਸ਼ਬਦ ਵਿਚਾਰ ਕਰੇ, ਹੋਰ ਮੈਂ ਦੋਏ ਖਤਮ ਹੋ ਜਾਂਦੇ ਨੇ, ਔਰ ਹੁਣ ਦੁਬਾਰਾ ਆਉਣ ਜਾਣ ਨਹੀਂ ਆਉਂਦਾ ਜਨਮ ਲੈਣ ਫਿਰ।
ਠੀਕ ਹੈ, ਇੱਥੇ ਦੱਸਤਾ ਵੀ ਹਾਂ ਔਰ ਮੈਂ ਦੋ ਅਲੱਗ ਅਲੱਗ ਚੀਜ਼ਾਂ ਹੈ ਜੀ,
ਅਲੱਗ ਅਲੱਗ ਚੀਜ਼ਾਂ,
ਠੀਕ ਹੈ, ਇਹਨਾਂ ਦੋਹਾਂ ਦੇ ਜੁੜਤ ਨਾਲ ਹਉਮੈ ਬਣਦਾ।
ਹਾਂ ਜੀ ਹਾਂ,
ਮਹੱਲਾ ਪਹਿਲਾ, ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ।
ਦੇਖੋ ਇੱਥੇ ਵਸਤਰ ਕਹਿਤਾ ਬਾਹਰ, ਉੱਥੇ ਕੱਪੜ ਕਿਹਾ ਸੀ,
ਹਾਂਜੀ
ਉੱਪਰ ਕੱਪੜ ਕਿਹਾ ਸੀ ਨਾ, ਕੱਪੜ ਇੱਥੇ ਵਸਤਰ, ਕੱਪੜ ਦਾ ਮਤਲਬ ਸਰੀਰ, ਜਿਹੜੇ ਸਰੀਰ ਦੇ ਉੱਤੇ ਪਾਏ ਨੇ ਵਸਤਰ ਹੁੰਦੇ ਨੇ, ਕੱਪੜ ਨਹੀਂ ਹੁੰਦੇ, ਸਰੀਰ ਦੇ ਉੱਤੇ ਪਾਏ ਨੇ ਜਿਹੜੇ ਕੱਪੜੇ ਨੇ, ਨਹੀਂ ਜਿਹਨਾਂ ਨੂੰ ਅਸੀਂ ਕੱਪੜੇ ਕਹਿੰਦੇ, ਦਰਅਸਲ ਇਹ ਵਸਤਰ ਨੇ ਗੁਰਬਾਣੀ ਦੀ ਭਾਸ਼ਾ ਚ, ਵਸਤਰ ਪਖਾਲ, ਵਸਤਰਾਂ ਨੂੰ ਪਹਿਲਾਂ ਤਾਂ ਪਖਾਲ ਲੈਂਦੇ, ਪਖਾਲੇ ਕਾਇਆ ਫਿਰ ਸਰੀਰ ਨੂੰ ਧੋਂਦਾ, ਆਪੇ ਸੰਜਮੀ ਹੋਈ, ਆਪੇ ਬਣ ਗਿਆ ਮੈਂ ਸੰਜਮੀ, ਆਪੇ ਧਾਰਮਿਕ ਬੰਦਾ ਬਣ ਗਿਆ, ਸੰਜਮੀ ਬਣ ਗਿਆ ਵੀ ਮੈਂ ਕੁਛ ਕਰ ਰਿਹਾ ਧਰਮ ਦਾ, ਮੈਂ ਕੁਛ ਕਰਮ ਕਰ ਰਿਹਾ ਥੋੜਾ ਬਹੁਤਾ, ਮੈਂ ਰੋਜ਼ ਕੁਛ ਕਰ ਰਿਹਾ, ਸੰਜਮੀ ਹਾਂ ਮੈਂ, ਕੁਛ ਹੌਲੀ ਹੌਲੀ ਛੱਡ ਰਿਹਾ, ਵਿਕਾਰਾਂ ਨੂੰ ਛੱਡ ਰਿਹਾ, ਵਿਕਾਰਾਂ ਤੋਂ ਦੂਰ ਜਾ ਰਿਹਾ, ਅੰਤਰ ਮੈਲ ਲੱਗੀ ਨਹੀਂ ਜਾਣਾ, ਅੰਦਰ ਮੈਲ ਅੰਦਰ ਲੱਗੀ ਹੈ ਮਨ ਨੂੰ, ਉਹਦੇ ਬਾਰੇ ਨੂੰ ਗਿਆਨ ਕੋਈ ਨਹੀਂ ਹੈ, ਮੈਂ ਮੈਲਾ ਹਾਂ ਤੇ ਨਹੀਂ ਹਾਂ, ਆਪਣੀ ਬੁੱਧੀ ਮੈਲੀ ਹੈ ਨਹੀਂ ਹੈ ਇਹਦੇ ਬਾਰੇ ਨਹੀਂ ਗਿਆਨ, ਬੁੱਧੀ ਨੂੰ ਆਪਣੀ ਨੂੰ ਠੀਕ ਸਮਝਦਾ, ਬਾਹਰੋਂ ਮਲ ਮਲ ਧੋਵੇ, ਬਾਹਰੋਂ ਮਲ 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 ਧੋਈ ਜਾਂਦਾ, ਸਰੀਰ ਬਾਹਰਲਾ ਧੋਈ ਜਾਂਦਾ ਮਲ ਮਲ,
ਅੰਧਾ ਪੂਲ ਪਿਆ ਜਮਜਾਲੇ, ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ,
ਕਹਿੰਦਾ ਹੈ ਅਗਿਆਨੀ ਹੈ, ਅਗਿਆਨੀ ਨੂੰ ਅੰਧਾ ਕਹਿੰਦੇ ਨੇ, ਇਹ ਬੁੱਧੀਹੀਨ ਹੈ ਜੋ ਪੁੱਛ ਕੇ ਕਰ ਰਿਹਾ, ਉੱਪਰ ਜਿੰਨੇ ਮਤ ਨੇ ਗੁਰਮਤ ਵਿਚਾਰ ਤੋਂ ਬਿਨਾਂ, ਵਿਚਾਰ ਤੋਂ ਬਿਨਾਂ ਇਹ ਸਾਰੇ ਅੰਨੇ ਕਰਮ ਨੇ, ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ, ਜੇ ਮਨ ਅੰਧੇ ਕੰਮ ਕਰਦਾ ਉਹਨੂੰ ਤਾਂ ਕਿਹਾ ਹੋਇਆ, ਅੰਧਾ ਭੂਲ ਪਿਆ ਜਬ ਜਾਲੇ, ਭੁੱਲ ਕੇ ਜਮਦੇ ਜਾਲ ਚ ਫਸ ਗਿਆ, ਉਲਟਾ ਉਹ ਜਮਦੇ ਜਾਲ ਚੋਂ ਤਾਂ ਬਾਹਰ ਨਿਕਲਣਾ, ਭਰਮ ਜਾਲ ਚ ਫਸ ਗਿਆ, ਜਮ ਜਾਲੇ ਦਾ ਮਤਲਬ ਭਰਮ ਜਾਲ ਚ ਫਸ ਗਿਆ, ਵੀ ਮੈਂ ਧਰਮ ਦਾ ਕੰਮ ਕਰ ਰਿਹਾ ਕਰ ਰਿਹਾ ਜੀ, ਭੂਲ ਪਿਆ ਜਮ ਜਾਲੇ, ਵਸਤ ਪਰਾਈ ਆਪਣੀ ਕਰ ਜਾਣ, ਬਗਾਨੀ ਵਸਤੂ ਨੂੰ ਆਪਣੀ ਜਾਣਦਾ, ਸਰੀਰ ਹੈ ਬਗਾਨਾ ਹੈ ਆਪਣਾ ਕਰਕੇ ਬੁਣਦਾ, ਪਹਿਲਾਂ ਤਾਂ ਆਪਣੇ ਸਰੀਰ ਨੂੰ ਆਪਣਾ ਬੁਣਦਾ ਜਿਹੜਾ ਇਹਦਾ ਹੈ ਜੀ, ਹੋਮੇ ਵਿੱਚ ਦੁੱਖ ਘੱਲ ਲੈ, ਇਸੇ ਹੰਕਾਰ ਦੇ ਵਿੱਚ ਦੁਖੀ ਹੋਈ ਜਾਂ, ਦੁੱਖ ਵਾਲੀ ਕਾਰ ਚ ਪਿਆ ਹੋਇਆ, ਦੁੱਖ ਦੀ ਕਮਾਈ ਚ ਪਿਆ ਹੋਇਆ, ਜਿਹੜੀ ਕਮਾਈ ਕਰਦਾ ਧਰਮ ਦੀ ਉਹਦੇ ਨਾਲ ਵੀ ਦੁੱਖੇ ਦੁੱਖ ਪੈਦਾ ਹੁੰਦੇ ਨੇ।
ਨਾਨਕ ਗੁਰਮੁਖ ਹੋਮੇ ਟੁੱਟੈ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੇ।
ਨਾਨਕ ਗੁਰਮੁਖ ਹਉਮੈ ਟੁੱਟੈ। ਜਦ ਗੁਰਮੁਖੀ ਦੀ ਹਉਮੈ ਟੁੱਟ ਜਾਂਦੀ ਹੈ ਨਾ, ਗੁਰਮੁਖ ਦੀ ਬੁੱਧੀ ਗੁਰਮੁਖੀ ਹੋ ਜਾਂਦੀ ਹੈ, ਗੁਰੂ ਦੀ ਮਤ ਲੈ ਲੈਂਦੀ ਹੈ, ਫਿਰ ਹਉਮੈ ਛੁੱਟ ਜਾਂਦੀ ਹੈ। ਤਾਂ ਹਰ ਹਰ ਨਾਮ ਤੇ ਆਏ, ਫਿਰ ਧਿਆਨ ਹਰ ਨਾਮ ਚਲਾ ਜਾਂਦਾ, ਸਰੀਰ ਧਿਆਨ ਨਹੀਂ ਰਹਿੰਦਾ, ਦੇਹ ਚ ਧਿਆਨ ਨਹੀਂ ਰਹਿੰਦਾ, ਬਾਹਰਲੇ ਕੱਪੜੇ ਧੋਣ ਦਾ ਧਿਆਨ ਨਹੀਂ ਰਹਿੰਦਾ, ਸਰੀਰ ਦੇ ਨਹਾਉਣ ਦਾ ਧਿਆਨ ਨਹੀਂ ਰਹਿੰਦਾ, ਤ੍ਰਿਕੁਟੀ ਦਾ ਧਿਆਨ ਨਹੀਂ ਰਹਿੰਦਾ, ਤ੍ਰਿਕੁਟੀ ਛੁੱਟ ਜਾਂਦੀ ਹੈ, ਤ੍ਰਿਕੁਟੀ ਛੁੱਟੇ ਦਸਵਾਂ ਦਵਾਰ ਖੁੱਲ ਹੈ। ਨਾਮ ਜਪੈ ਨਾਮੋ ਆਰਾਧੇ ਨਾਮ ਦੇ ਸੁੱਖ ਸੁਭਾਵੇ, ਫਿਰ ਨਾਮ ਜਪਦਾ ਫਿਰ ਫਿਰ ਗਿਆਨ ਲੈਂਦਾ, ਫਿਰ ਆਤਮ ਗਿਆਨੀ ਹੁੰਦਾ, ਫਿਰ ਆਪਣਾ ਆਪ ਖੋਜਦਾ, ਫਿਰ ਆਤਮ ਚਿੰਤਨ ਕਰਦਾ। ਨਾਮੋ ਆਰਾਧੇ ਨਾਮ ਦੀ ਉਹ ਆਰਾਧਨਾ ਕਰਦਾ, ਨਾਮ ਮਿਲੇ ਉਹ ਤੁਰਕੀ ਬਾਣੀ ਨਾਮ ਮਿਲੇ, ਪਹਿਲਾਂ ਤਾਂ ਹੋਰ ਬਾਣੀ ਦਾ ਗਿਆਨ ਸਮਝਦਾ, ਉਹ ਤੋਂ ਪਤਾ ਲੱਗਦਾ ਵੀ ਦਸ ਨਾਮ ਆਰਾਧਨਾ ਕਰਦਾ ਵੀ ਨਾਮ ਮਿਲੇ ਦਰਗਾਹ ਤੋਂ, ਅੰਦਰੋਂ ਮਿਲੇ ਨਾਮ, ਨਾਮ ਸੁੱਖ ਸਮਾਨ ਲੈ, ਜਦ ਨਾਮ ਮਿਲ ਜਾਂਦਾ ਫਿਰ ਉਹਦੇ ਵਿੱਚ ਸੁਖੀ ਸੁਖੀ ਹੋ ਕੇ ਸਮਾ ਜਾਂਦਾ, ਫਿਰ ਉਹ ਸਮਾ ਜਾਂਦਾ ਨਾਮ ਚ ਹੁਕਮ ਚ ਸਮਾ ਜਾਂਦਾ, ਜਾਂ ਹੁਕਮ ਦੇ ਨਾਲ ਸੰਪਰਕ ਹੋ ਜਾਂਦਾ। ਹੁਣ ਉੱਪਰਲੇ ਜਿਹੜੇ ਕੱਟੇ ਹੋਏ ਨੇ ਚਾਰ ਪੰਜ, ਇਹ ਜਿਹੜੇ ਅੱਜ ਦੇ ਸਾਡੇ ਸਿੱਖ ਸੰਤ ਨੇ, ਇਹ ਕੰਮ ਵੀ ਕਰ ਰਹੇ ਨੇ ਗੁਰਬਾਣੀ ਚ ਇਹਨਾਂ ਦੇ ਖਿਲਾਫ਼ ਲਿਖਿਆ ਹੋਇਆ। ਵਿਚਾਰ ਨਾਲ ਉਹਨਾਂ ਨੂੰ ਚਾਹੀਦਾ ਵੀ ਆਏ ਕੰਮ ਤਾਂ ਗੁਰਬਾਣੀ ਤੋਂ ਉਲਟ ਨੇ, ਤੁਸੀਂ ਇਹਦਾ ਛੱਡ ਦੋ ਕੰਮ, ਜੇ ਸ਼ਬਦ ਵਿਚਾਰ ਤੁਸੀਂ ਥੋੜੀ ਕਰ ਲਓ ਨਾ ਕਰ ਲਓ, ਪਰ ਉੱਪਰਲੇ ਕੰਮ ਜਿਹੜੇ ਜ਼ਾਹਰਾ ਤੌਰ ਤੇ ਕਰਦੇ ਹੋ ਇਹ ਤਾਂ ਇਹਨਾਂ ਨੂੰ ਕਰੋ, ਸਿੱਖ ਕਹੋ ਰਹੇ ਹੋ ਕਰਦੇ ਹੋ ਕੰਮ, ਇਹ ਗੱਲਾਂ ਦਾ ਪ੍ਰਚਾਰ ਜਾਣ ਬੁੱਝ ਕੇ ਰੋਕੇ, ਸੀਮਤ ਕਰਤੀ ਬਾਣੀ ਵੀ ਇੰਨੀ ਪੜ੍ਹਨੀ ਪੜ੍ਹਨੀ ਨੀ ਕਹੋ।
ਠੀਕ ਹੈ ਜੀ।
ਹਾਂਜੀ
ਹਾਂਜੀ। ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ। ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ, ਤਿਨ ਹੀ ਕੀਆ ਵਿਜੋਗ ਜਿਨ ਉਪਾਇਆ।
ਪਵੜੀ, ਹੁਣ ਪੌੜੀ ਦੀ ਜਗ੍ਹਾ ਪਵੜੀ ਲਿਖਿਆ, ਪੌੜੀ ਔਰ ਪਵੜੀ ਗੱਲ ਇੱਕੋ ਹੀ ਹੈ। ਕਾਇਆ ਹੰਸ ਸੰਜੋਗ, ਕਾਇਆ ਹੰਸ ਹਿਰਦੇ ਦਾ, ਹੰਸ ਦਾ ਸੰਜੋਗ ਕੀਤਾ, ਹਿਰਦੇ ਹੰਸ ਦਾ ਸੰਜੋਗ ਕਰਦਾ ਹੁਕਮ, ਇਹ ਹੁਕਮ ਨਾਲ ਹੁੰਦਾ ਸੰਜੋਗ, ਮੇਲ ਮਿਲਾਇਆ ਦੋਵੇਂ ਮਿਲ ਗਏ, ਦੋਵਾਂ ਜਗ੍ਹਾ ਮਨ ਵੱਖਰਾ ਹੋ ਜਾਂਦਾ। ਬਾਹਰ ਮੁਖੀ ਹੁੰਦੀ ਹੈ ਇਹਦੀ ਲਾਈਟ ਜੋਤ, ਬਾਹਰ ਮੁਖੀ ਝਾਕਦਾ ਨਾ, ਜਦ ਝਾਕਣ ਦੀ ਸ਼ਕਤੀ ਇਹਨੂੰ ਮਿਲਦੀ ਹੈ, ਆਪਣੀ ਜੋਤ ਨੂੰ ਬਾਹਰ ਕੱਢਣ ਦੀ ਸ਼ਕਤੀ ਮਿਲਦੀ ਹੈ, ਫਿਰ ਕਾਇਆ ਨਾਲ ਜੁੜਦਾ ਬਾਹਰ ਸ੍ਰੀ ਆਕਾਸ਼ ਨਾਲ, ਹੋਰ ਆਕਾਸ਼ ਫਾਲਤੂ ਨਾਲ, ਆਪਣੇ ਵਜੂਦ ਤੋਂ ਵੱਧ ਵਾਲੇ ਆਕਾਸ਼ ਨਾਲ ਜੁੜਦਾ, ਉਹ ਕਾਇਆ ਬਣਦੀ ਹੈ ਇਹਦੀ। ਕਾਇਆ ਹੰਸ ਸੰਜੋਗ, ਇਹ ਦੋਹਾਂ ਦਾ ਸੰਜੋਗ ਹੈ। ਮੇਲ ਮਲਾਇਆ, ਮੇਲ ਕੀ ਨਾਲ ਮਲਾਇਆ, ਸਰੀਰ ਨੂੰ ਕਾਇਆ ਹੀ ਜੁੜੀ ਹੋਈ ਹੈ ਸਰੀਰ ਨਾਲ, ਇਹਦੇ ਨਾਲ ਹੰਸ ਨੀ ਜੁੜਿਆ ਹੋਇਆ ਸਰੀਰ, ਹੰਸ ਦੀ ਜੋਤ ਜੁੜੀ ਹੋਈ ਹੈ ਸਰੀਰ ਨੂੰ, ਹੰਸ ਦੀ ਜੋਤ ਜੁੜੀ ਹੋਈ ਹੈ, ਹੰਸ ਵੱਖਰਾ ਹੈ, ਹੰਸ ਮਨ ਦੇ ਵਿੱਚ ਹੈ, ਮਨ ਜੋਤ ਜੁੜੀ ਹੋਈ ਹੈ ਸਰੀਰ ਨੂੰ, ਜੋਤ ਚੱਲਦੀ ਹੈ, ਜੋਤ ਚਲਾਉਂਦੀ ਹੈ ਦਿਮਾਗ ਸਾਰੇ ਸਰੀਰ ਨੂੰ, ਜੋਤ ਸ਼ਕਤੀ ਹੈ ਉਹਦੀ। ਮੇਲ ਮਿਲਾਇਆ ਇਹਦੀ ਕੀ ਆ ਵਿਜੋਗ ਜਿਹਨੂੰ ਉਪਾਇਆ, ਜਿਹੜੇ ਹੁਕਮ ਨੇ ਉਪਾਇਆ ਸੀ ਨਾ ਇਹਨੂੰ ਪੈਦਾ ਕੀਤਾ ਸੀ, ਉਹੀ ਇਹਦਾ ਸਰੀਰ ਵਿਜੋਗ ਕਰਦਾ ਸਰੀਰ ਨਾਲ, ਉਹੀ ਕਾਇਆ ਨੂੰ ਖਿੱਚ ਕੇ ਤੇਜ ਖਿੱਚ ਕੇ ਇਹਦਾ ਇਹਦੇ ਵਿੱਚ ਗੁਪਤ ਕਰ ਦਿੰਦਾ, ਸਰੀਰ ਨਾਲ ਇਹਦਾ ਸੰਬੰਧ ਟੁੱਟ ਜਾਂਦਾ, ਖਿੱਚ ਤੇਜ ਜਬ ਲੀਨੋ, ਬਾਹਰ ਮੁਖੀ ਜੋਤ ਨੂੰ ਖਿੱਚ ਕੇ ਅੰਦਰ ਮੁਖੀ ਕਰ ਦਿੰਦਾ, ਤਾਂ ਸਰੀਰ ਨਾਲ ਕਨੈਕਸ਼ਨ ਟੁੱਟ ਜਾਂਦਾ। ਹੰਸ ਚੱਲਿਆ ਕਾਇਆ ਕੁਮਲਾ ਦੀ।
ਠੀਕ ਹੈ ਜੀ। ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ।
ਮੂਰਖ ਭੋਗੇ ਭੋਗ ਦੁੱਖ ਸਬਾਇਆ, ਮੂਰਖ ਕੀ ਹੈ, ਇਹ ਮੂਰਖ ਭੋਗ ਭੋਗਣ ਚ ਪੰਜਾਬੀ ਭੋਗਾਂ ਚ ਲੱਗਿਆ ਹੋਇਆ, ਇਹਨੂੰ ਪਤਾ ਨੀ ਵੀ ਇਹ ਸੰਜੋਗ ਹੋਇਆ ਸੀ, ਕਿਉਂ ਹੋਇਆ ਸੀ, ਇਹ ਟਾਈਮ ਕਿੰਨਾ ਕੀਮਤੀ ਹੈ, ਕਾਹਦੇ ਵਾਸਤੇ ਮਿਲਿਆ ਸੀ, ਇਹਨੂੰ ਤਾਂ ਗਿਆਨ ਹੈ ਨੀ ਕੋਈ, ਕੋਈ ਦੱਸਣ ਵਾਲਾ ਵੀ ਹੈ ਨੀ, ਬੜੇ ਬੜੇ ਸੰਤ ਨੇ, ਬੜੇ ਬੜੇ ਗੁਰੂ ਕਹਾਉਂਦੇ ਨੇ, ਉਹ ਵੀ ਇਸੇ ਕੰਮ ਲੱਗੇ ਹੋਏ ਨੇ, ਭੋਗਣ ਭੋਗ। ਉਹ ਦੁੱਖ ਸਵਾਇਆ ਜਿਹਦੇ ਵਿੱਚ ਸਾਰੇ ਦੁੱਖੇ ਪੈਦਾ ਹੁੰਦੇ ਨੇ, ਉਹਨਾਂ ਭੋਗਾਂ 'ਚ ਲੱਗੇ ਨੇ। ਗਿਆਨ ਵੀ ਇਹੋ ਜਿਹੇ ਹੀ ਲੈ ਰਹੇ ਨੇ ਜਿਹਦੇ ਦੁੱਖੇ ਪੈਦਾ ਹੁੰਦੇ ਨੇ, ਉਨਰ ਵੀ ਐਸੇ ਹੀ ਲੈ ਰਹੇ ਨੇ ਜਿਹਦੇ ਸਾਰੇ ਦੁੱਖੇ ਹੀ ਪੈਦਾ ਹੁੰਦੇ ਨੇ। ਸੁੱਖੋਂ ਉੱਠੇ ਰੋਗ, ਜਿਹੜੇ ਸੁੱਖ ਸੀ ਨਾ ਸੰਸਾਰੀ ਪੈਦਾ ਕੀਤੇ ਨੇ, ਉਹਨਾਂ ਵਿੱਚ ਤਾਂ ਰੋਗ ਪੈਦਾ ਹੋਏ ਨੇ। ਏਸੀ ਜੋ ਏਸੀ ਦੇ ਵਿੱਚ ਰਹਿਣ ਕਰਕੇ ਤਾਂ ਰੋਗ ਪੈਦਾ ਹੋਏ ਨੇ। ਜਿਹੜੇ ਖਾਣ ਪੀਣ ਸੀ ਇਹਦੇ ਵਿੱਚ ਤਾਂ ਰੋਗ ਪੈਦਾ ਹੋਏ ਨੇ। ਸੁੱਖੋਂ ਉੱਠੇ ਰੋਗ, ਪਾਪ ਕਮਾਇਆ, ਕਿਉਂ ਕਲਪਨਾ ਕੀਤੀ ਹੈ ਨਾ, ਹੁਕਮ ਦਾ ਵਿਰੋਧ ਜੋ ਕੀਤਾ, ਹੁਕਮ ਦਾ ਵਿਰੋਧ ਕੀਤਾ ਸੀਗਾ, ਦੁੱਖ ਦਾਰੂ ਦਿੱਤੀ ਸੀ, ਸੁਖਾਂ 'ਚ ਬਦਲੇ ਤਾਂ, ਜਿਹੜੇ ਦੁੱਖ ਦਾਰੂ ਸੀ ਉਹਨੂੰ ਸੁਖਾਂ 'ਚ ਬਦਲਤਾ, ਉਲਟੀ ਦਾਰੂ ਲੈ ਲਈ, ਰੋਗ ਵਧ ਗਏ।
ਹਰਖੋਂ ਸੋਗ ਵਿਜੋਗ ਉਪਾਏ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ।
ਹਰਖੋਂ ਖੁਸ਼ੀ ਤੋਂ, ਜਿੱਥੇ ਹਰ ਹੈ ਖੁਸ਼ੀ ਹੈ, ਜ਼ਿਆਦਾ ਖੁਸ਼ੀ ਕਰਦਾ। ਸੋਗ ਜੇ ਹਰ ਕਾ ਤਾਂ ਸੋਗ ਵੀ ਹੈ, ਹਰਖੋਂ ਸੋਗ ਵੀ ਹੈ ਤੇ ਵਿਜੋਗ ਵੀ ਹੈ। ਉਪਾਏ ਖਪਾਇਆ, ਜਦ ਪੈਦਾ ਕਰਦਾ ਤਾਂ ਖੁਸ਼ੀ ਕਰਦਾ, ਪੈਦਾ ਹੁੰਦਾ ਕੋਈ, ਜਦੋਂ ਉਹਦੀ ਮੌਤ ਹੋ ਜਾਂਦੀ ਹੈ ਫਿਰ ਵਿਯੋਗ ਹੋ ਜਾਂਦਾ, ਫਿਰ ਦੁਖੀ ਹੁੰਦਾ। ਹਰਖੋਂ ਸੰਯੋਗ ਵਿਯੋਗ ਉਪਾਏ ਖਪਾਇਆ, ਇਹ ਜੰਮਣ ਬਣ ਕੇ ਖੁਸ਼ੀ ਕਰਦਾ, ਜੰਮਣ ਚ ਖੁਸ਼ੀ ਕਰਦਾ, ਮੌਤ ਦੇ ਵਿੱਚ ਗਮੀ ਕਰਦਾ। ਇਹਨੂੰ ਇਹ ਨੀ ਪਤਾ ਇਹਦਾ ਖੇਡ ਹੈ, ਹੁਕਮ ਇਹਨੂੰ ਖੇਡ ਨੀ ਮੰਨਦਾ, ਹੁਕਮ ਨਹੀਂ ਮੰਨਦਾ, ਸੱਚ ਮੰਨਦਾ, ਸੱਚ ਮੰਨਦਾ, ਮੈਨੂੰ ਆ ਚੀਜ਼ ਮਿਲ ਗਈ, ਮੇਰੇ ਕੋਲ ਹੁਣ ਜਾਵੇ ਨੂੰ। ਮੂਰਖ ਗਣਤ ਗਣਾਏ ਝਗੜਾ ਪਾਇਆ, ਮੂਰਖ ਗਣਤੀ ਬਿਰਤੀ ਚ ਪਿਆ ਹੋਇਆ, ਮੇਰੇ ਕੋਲ ਇੰਨਾ ਧਨ ਹੋ ਗਿਆ, ਮੇਰੇ ਇੰਨੇ ਰਿਸ਼ਤੇਦਾਰ ਹੋ ਗਏ, ਮੇਰੇ ਇੰਨੇ ਬੱਚੇ ਹੋ ਗਏ, ਇੰਨੇ ਪੋਤੇ ਹੋ ਗਏ, ਮੇਰੇ ਕੋਲ ਇੰਨੀ ਜ਼ਮੀਨ ਹੋ ਗਈ, ਇਹ ਗਿਣਤੀ ਬਿਣਤੀ ਚ ਪਿਆ ਹੋਇਆ ਮੂਰਖ, ਇਹੀ ਝਗੜੇ ਚ ਪਿਆ ਰਹਿੰਦਾ। ਮੈਂ ਇੰਨੀਆਂ ਮਾਲਾ ਫੇਰਦੀਆਂ, ਮੈਂ ਇੰਨੀ ਤੀਰਥ ਕਰ ਲਏ, ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਇਕੱਠਿਆਂ ਦਾ ਭੋਗ ਪਾਤਾ, ਇਹ ਗਿਣਤੀ ਹੈ, ਇਹ ਪਿਆ ਹੋਇਆ ਮੂਰਖ ਹੈ। ਜਿਹੜਾ ਇਸ ਗਿਣਤੀ ਚ ਪਿਆ ਹੋਇਆ ਮੂਰਖ ਹੈ, ਜਿਹੜਾ ਗ੍ਰਹਿ ਚਾਲਾਂ ਦੀ ਗਿਣਤੀ ਚ ਪਿਆ ਹੋਇਆ ਮੂਰਖ ਹੈ, ਜਿਹੜਾ ਇਹਨਾਂ ਨੂੰ ਬੁੱਝਦਾ ਜੋਤਿਸ਼ ਨੂੰ ਮੂਰਖ ਹੈ, ਉਹ ਹੁਕਮ ਨਾਲ ਹੋਣ ਜੋ ਹੁਣ।
ਹਾਂਜੀ,
ਜਿਹੜਾ ਗਿਣਤੀ ਪਿਆ ਸੰਸਾਰ ਸਾਰਾ ਗਿਣਤੀ ਮਿਲਦੀ ਸਭ ਮੂਰਖਤਾ ਹੀ, ਸਤਿਗੁਰ ਹੱਥ ਨਿਵੇਕ ਚਗੜ ਚੁਪਾਇਆ, ਉਹ ਹੱਥ ਤਾਂ ਸਤਿਗੁਰ ਦੇ ਹੈ, ਨਵੇੜਾ ਕਰਨਾ ਸਤਿਗੁਰ ਨੂੰ ਤਾਂ ਪੁੱਛੋ ਜਾ ਕੇ, ਉਹ ਨਵੇੜ ਝਗੜ ਚੁਕਾ ਝਗੜਾ ਚੁਕਾਤਾ, ਜਦ ਹੁਕਮ ਕਹਿਤਾ ਸਭ ਹੁਕਮ ਨਾਲ ਹੈ, ਸਤਿਗੁਰ ਨੇ ਕਹਿਤਾ ਹੁਕਮ ਨਾਲ ਹੈ, ਸਭ ਕੁਝ ਝਗੜਾ ਖਤਮ। ਉਹਨੇ ਆਪਣਾ ਝਗੜਾ ਸਤਿਗੁਰ ਨੂੰ ਚੁਕਾਇਆ ਹੋਇਆ ਹੁਕਮ ਕਹਿ ਕੇ ਬੁੱਝ ਕੇ।
ਸਤਿਗੁਰ ਹੱਥ ਨਿਵੇੜ ਝਗੜ ਚੁਕਾਇਆ, ਕਰਤਾ ਕਰੇ ਸੋਹੋਗ ਨਾ ਚੱਲੈ ਚਲਾਇਆ।
ਕਰਤਾ ਕਰੇ ਸੋਹੋਗ, ਉਦਾਂ ਦਾ ਜੋ ਕਰਤਾ ਕਰੇ ਹੋਣਾ ਵੀ ਉਹੀ ਹੈ, ਪਰ ਇਹ ਨੀ ਚਲਾਇਆ ਚੱਲਦਾ, ਇਹ ਨੀ ਮੰਨਦਾ ਹੈਗਾ, ਮਨ ਨੀ ਮੰਨਦਾ ਚੱਲ ਇਸ ਗੱਲ ਨੂੰ, ਇਹ ਆਪਣੀ ਖੁਸ਼ੀ ਨਾਲ ਨੀ ਮੰਨਦਾ ਵੀ ਮੈਨੂੰ ਚਲਾਵੇ ਪਰਮੇਸ਼ਰ, ਮੈਂ ਚੱਲੂ, ਮੈਂ ਚੱਲੇ ਚਲਾਇਆ, ਇਹ ਚਲਾਇਆ ਚੱਲਣ ਤੋਂ ਇਨਕਾਰੀ ਹੈ। ਹਾਲਾਂਕਿ ਕਰਤਾ ਕਰੇ ਸੋ ਹੋਊਗਾ, ਉਹੀ ਜੋ ਕਰਤਾ ਕਰੂਗਾ, ਪਰ ਮਨ ਨਹੀਂ ਮੰਨਦਾ ਇਸ ਗੱਲ ਨੂੰ, ਮਨੁੱਖੀ ਮਨ ਇਸ ਗੱਲ ਨੂੰ ਨਹੀਂ ਮੰਨ ਰਿਹਾ, ਮੂਰਖ ਇਸ ਗੱਲ ਨੂੰ ਨਹੀਂ ਮੰਨ ਰਿਹਾ, ਗੁਰਮਤ ਵਾਲਾ ਸਾਖਤ ਇਸ ਗੱਲ ਨੂੰ ਨਹੀਂ ਮੰਨ ਰਿਹਾ, ਅੰਦਰੋਂ ਨਹੀਂ ਮੰਨ ਰਿਹਾ, ਉਤੋਂ ਉਤੋਂ ਕਹਿ ਵੀ ਦਿੰਦਾ।
ਇੱਥੇ ਚੌਥੀ ਪੌੜੀ ਦੀ ਸਮਾਪਤੀ ਹੈ ਜੀ।